दंडौत बंदन अनक बार सर्व कला समरथ डोलन तेरा खो प्रभु नानक दे कर हथ परम सन्मान योग साहिब श्री गुरु ग्रंथ साहिब सचे पातशाह जी दे पावन पवित्र हजूरी अंदर अज संध्या वेले दे इस विशेष दीवान अंदर सन्मान योग भाई साहब भाई मनी सिंह जी उना दी शहादत वाला दिन आप जी मना रहे हो, इसे संबंध विच ही सन्मान योग भाई साहब भाई सतविंदर सिंह जी भाई हरविंदर सिंह जी इलाही गुरबाणी दा कीर्तन आप जी नू श्रवण करा के गए ने। आओ जितना समा प्रबंधक वीरा ने उलीकिया है मैं यतन करा उसे विच सीमित रह के सिर्फ संखेप जै कुछ अखर भाई साहब दे जीवन दे मुतलक उना दी शहादत दे संबंध विच कह सका, क्योंकि शब्द वर्तना बहुत सुखैन है पर महसूस करना इस तो बिल्कुल विपरीत है। बंद बंद कटा लेना एक खिंच में शब्द कह देता है पर किते नाखुन नौ कट दिया कच्चा नौ उंगल दा कटिया जाए ते बंदे नू कई दिन रात चैन नहीं आउंदा ते जिस दा बंद बंद कटिया गया है उस दी गल करनी इतनी आसान नहीं। करो कृपा आप जितने गुरु चरणा च बैठे हो असीस बख्शो, भाई साहब दे चरणा वल आप कहोगे गुरु हजूरी च शब्द कह दिते चरण उन्हां दे, क्योंकि असी अरदास विच रोज उन्हां दा ध्यान धरने आ, अरदास वाहगुरु अगे करने आ, पर ध्यान विच असी शहीदां नू याद करने आ जिन्हां सिंघां सिंघणियां ने धर्म खेत सीस दिते बंद बंद कटाए खोपरियां लुकाईयां चरखड़ियां ते चढ़े आर्यां नाल चीरे गए गुरुद्वारियां दी सेवा लई कुर्बानियां कीतियां धर्म नहीं हारिया सिखी केसां सुवासां नाल निभाई तिन्हां दी कमाई दा ध्यान धर के खालसा जी बोलो जी वाहिगुरु। उन्हां दी कमाई दा ध्यान धरी गया, जदों उन्हां दी कमाई दा ध्यान धरांगे ਤੇ ਵਾਹਿਗੁਰੂ ਚੇਤੇ ਆਏਗਾ, ਕਿਉਂਕਿ ਉਹਨਾਂ ਨੇ ਕਮਾਈ ਹੀ ਕੱਲੀ ਵਾਹਿਗੁਰੂ ਦੀ ਕੀਤੀ ਹੈ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਰਾਗ ਤਨਾਸਰੀ ਵਿੱਚ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਸਾਹਿਬ ਨੇ ਕੀਰਤਨ ਦੀ ਸਮਾਪਤੀ ਇਸ ਸ਼ਬਦ ਤੇ ਕੀਤੀ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਈਅਤ ਹੈ ਸੂਰਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੋ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕੀਤਾ ਗਿਆ। ਇੱਕ ਸੂਰਮਾ ਸੀ, ਉਸ ਨੂੰ ਕਹਿੰਦੇ ਹਾਂ ਜਿਹੜਾ ਮੈਦਾਨੇ ਜੰਗ ਵਿੱਚ ਮਜ਼ਲੂਮ ਦੀ ਖਾਤਰ, ਇਮਾਨ ਦੀ ਖਾਤਰ, ਧਰਮ ਦੀ ਖਾਤਰ ਆਪਣੇ ਸਰੀਰ ਦਾ ਬਲੀਦਾਨ ਦੇਦਾ, ਤਨ ਦਾ ਠੀਕਰਾ ਪਾਉਂਦਾ, ਅਸੀਂ ਕਹਿੰਦੇ ਹਾਂ ਇਹ ਸੂਰਮਾ ਹੈ। ਪਰ ਹਜ਼ੂਰ ਨੇ ਕੇਵਲ ਰਣ ਤੱਤੇ ਵਿੱਚ ਜੂਝਣ ਵਾਲੇ ਨੂੰ ਸੂਰਮਾ ਨਹੀਂ ਕਿਹਾ। ਜੇ ਕੇਵਲ ਆਦਮੀ ਦੀਆਂ ਬਾਹਾਂ ਚ ਬਲ ਹੈ, ਉਹ ਮੈਦਾਨੇ ਜੰਗ ਵਿੱਚ ਜੂਝ ਕੇ ਦੁਸ਼ਮਣ ਦੇ ਮੂੰਹ ਦੰਦ ਖੱਟੇ ਕਰ ਦਿੰਦਾ, ਅਸੀਂ ਕਹੀਏ ਉਹ ਸੂਰਮਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਦਾਚਿਤ ਨਹੀਂ, ਜੇ ਉਹਦੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ, ਇਹੋ ਜਿਹਾ ਸੂਰਮਾ ਵੀ ਜਵਾਰੀ ਦੀ ਤਰ੍ਹਾਂ ਸਭ ਕੁਝ ਹਾਰ ਕੇ ਚਲਾ ਜਾਂਦਾ। ਇੱਕ ਸਵਈ ਸਵਈਆ ਹੈ, ਸ਼ੁੱਧ ਸਿਪਾਹ ਦੁਰੰਤ ਦੁਬਾਹ, ਸੁਸਾਰ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ, ਭਰੈ ਮਨ ਮੈਂ ਕਰ ਪਰਬਤ ਹੰਗ ਹਲੈ ਨਾ ਖਲੈਂਗੇ, ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ, ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਉਹ ਸੂਰਮੇ ਜਿਹੜੇ ਪਹਾੜ ਦੀ ਤਰ੍ਹਾਂ ਅਡੋਲ ਹੋਣ, ਪਹਾੜ ਤਾਂ ਖਿਲ ਜਾਏ ਪਰ ਉਹ ਖਿਲਣ ਨਾ। ਉਹ ਸੂਰਮੇ ਜਿਹੜੇ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਇਸ ਤਰ੍ਹਾਂ ਮਰੋੜ ਕੇ ਰੱਖ ਦੇਣ ਕਿ ਉਹਦਾ ਨਾਮੋ ਨਿਸ਼ਾਨ ਮਿਟ ਜਾਏ, ਪਰ ਇੰਨੀ ਤਾਕਤ ਹੋਣ ਦੇ ਬਾਵਜੂਦ ਜੇ ਵਾਹਿਗੁਰੂ ਦਾ ਸਿਮਰਨ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇਹੋ ਜਿਹਾ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲਾ ਗਿਆ। ਜਦੋਂ ਅਸੀਂ ਆਏ ਤੇ ਇੱਥੋਂ ਦੇ ਗੁਰੂ ਕੇ ਕੀਰਤਨੀਏ ਸਾਹਿਬ ਉਹ ਇੱਕ ਸ਼ਲੋਕ ਪੜ੍ਹ ਰਹੇ ਸਨ, ਮੈਂ ਸਿਰਫ ਸੰਖੇਪ ਜਿਹਾ ਸ਼ਬਦ ਕਹਿਣੇ ਨੇ। ਉਹ ਸ਼ਲੋਕ ਸੀ ਮਾਰੂ ਰਾਗ ਵਿੱਚ ਭਗਤ ਕਬੀਰ ਸਾਹਿਬ ਦਾ। ਦੋ ਸ਼ਲੋਕ ਨੇ, ਦੋ ਤਰ੍ਹਾਂ ਦੇ ਸੂਰਮੇ ਬਾਣੀ ਨੇ ਮੰਨੇ ਨੇ। ਇੱਕ ਸੂਰਮਾ ਉਹ ਜਿਹੜਾ ਮੈਦਾਨੇ ਜੰਗ ਵਿੱਚ ਜੂਝਦਾ, ਜਿੱਤ ਜਾਏ ਜਾਂ ਮਾਰਿਆ ਜਾਏ ਉਹ ਸੂਰਮਾ ਹੈ। ਜਿੱਤ ਜਾਏ ਤਾਂ ਜੇਤੂ, ਮਾਰਿਆ ਜਾਏ ਤਾਂ ਸ਼ਹੀਦ। ਪਰ ਗੁਰਮੁਖੋ ਇੱਕ ਸੂਰਮਾ ਹੋਵੇ ਜਿਨੇ ਜਿਉਂਦੇ ਜੀ ਆਪਣੀਆਂ ਮਨ ਦੀਆਂ ਇੱਛਾਵਾਂ ਨੂੰ ਜਿੱਤ ਲਿਆ, ਜਿਨੇ ਜਿਉਂਦੇ ਜੀ ਆਪਣੇ ਸਰੀਰ ਦੇ ਇੰਦਰੇ ਜਿੱਤ ਲੈ, ਹਕੀਕਤ ਵਿੱਚ ਉਹ ਵੀ ਸੂਰਮਾ ਹੈ। ਆ ਜਦੋਂ ਦੋ ਸ਼ਲੋਕ ਪੜ੍ਹੇ ਗਏ, ਥੋੜੇ ਜਿਹੇ ਉਹਦੇ ਅਸੀਂ ਅੱਖਰੀ ਅਰਥ ਕਰ ਲਈਏ, ਤੇ ਗੁਰੂ ਦੇ ਘਰ ਵਿੱਚ ਦੋ ਤਰ੍ਹਾਂ ਦੇ ਸੂਰਮੇ ਜੇ ਮੰਨੇ ਨੇ, ਪਰ ਜਿਸ ਸਰੀਰ ਵਿੱਚ ਦੋਨੋਂ ਸੂਰਮਿਆਂ ਵਾਲੇ ਗੁਣ ਨੇ ਉਹਨੂੰ ਗੁਰੂ ਘਰ ਦੇ ਵਿੱਚ ਸੰਤ ਸਿਪਾਹੀ ਕਿਹਾ ਜਾਂਦਾ ਹੈ। ਸੰਤ ਆਪਣੇ ਅੰਦਰ ਨੂੰ ਜਿੱਤਣ ਦੀ ਸੂਰਮ ਗਤੀ ਹੈ, ਤੇ ਸੂਰਮਾ ਸਿਪਾਹੀ ਬਾਹਰ ਮੈਦਾਨੇ ਵਿੱਚ ਜੰਗ ਵਿੱਚ ਜੂਝਣ ਦਾ ਨਾਮ ਹੈ। ਸ਼ਬਦ ਭਾਈ ਸਾਹਿਬ ਨੇ ਪੜਿਆ ਸੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹੋ। ਗਗਨ ਦਾ ਅਰਥ ਕੀ ਹੈ? ਅਸੀਂ ਆਕਾਸ਼ ਕਰਾਂਗੇ, ਗਗਨ ਆਸਮਾਨ ਕਰਾਂਗੇ। ਦੇਖੋ ਇਸ ਤੁਕ ਨੂੰ ਸੱਟ ਨਾ ਪਾਈਏ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਗਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ। ਆਕਾਸ਼ ਵਿੱਚ ਕਹਿੰਦੇ ਨੇ ਨਗਾਰਾ ਵੱਜਾ, ਉਸ ਨਗਾਰੇ ਦੀ ਚੋਟ ਉਹਦੀ ਆਵਾਜ਼ ਨੇ ਜਗਿਆਸੂ ਨੂੰ ਹੁਸ਼ਿਆਰ ਕੀਤਾ। ਕਹਿਣ ਲੱਗੇ ਹੁਣ ਵਕਤ ਆ ਗਈ ਤੇਰਾ ਜੂਝਣ ਦਾ, ਲੜਨ ਦਾ, ਤੇ ਜੇ ਅੱਜ ਲੜ ਕੇ ਬਾਜੀ ਜਿੱਤ ਗਿਓ ਸੱਚ ਜਾਣੀ ਤੂੰ ਸੂਰਮਾ ਕਹਾਏਗਾ। ਉਹ ਆਕਾਸ਼ ਕਿਹੜਾ ਹੈ? ਅਖਰੀ ਅਰਥ ਇਹੀ ਨੇ, ਗਗਨ ਦਮਾਮਾ ਬਾਜਿਓ। ਦਮਾਮਾ ਮੀਨਸ ਨਗਾਰਾ, ਆਕਾਸ਼ ਵਿੱਚ ਨਗਾਰਾ ਵੱਜਿਆ। ਆਕਾਸ਼ ਵਿੱਚ ਤਾਂ ਬੱਦਲ ਗੱਜਦਾ, ਨਗਾਰੇ ਤਾਂ ਧਰਤੀ ਤੇ ਵੱਜਦੇ ਨੇ, ਪਰ ਗੁਰਬਾਣੀ ਕਹਿ ਰਹੀ ਹੈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ। ਜਦੋਂ ਕੋਈ ਸ਼ਬਦ ਦਾ ਅਭਿਆਸ ਕਰਦਾ, ਸ਼ਬਦ ਦੀ ਕਮਾਈ ਕਰਦਾ, ਤੇ ਆਕਾਸ਼ ਦਾ ਸੇ ਦਸਮ ਦਵਾਰ, ਉਹਦਾ ਅੰਦਰ ਦਾ ਦਸਮ ਦਵਾਰ ਖੁੱਲਦਾ, ਤੇ ਉੱਥੇ ਇੱਕ ਸ਼ਬਦ ਦੀ ਚੋਟ ਵੱਜਦੀ ਏ ਪਿਆਰਿਓ, ਜਿਹਦੇ ਸਾਹਮਣੇ ਨਗਾਰੇ ਦੀ ਚੋਟ ਵੀ ਮੱਧਮ ਪੈ ਜਾਂਦੀ। ਕਹਿੰਦੇ ਨੇ ਅੰਦਰ ਦਾ ਸ਼ਬਦ ਜਪਦਿਆਂ ਦਸਮ ਦਵਾਰ ਵਿੱਚ ਇੱਕ ਸ਼ਬਦ ਦੀ ਆਵਾਜ਼ ਸੁਣਾਈ ਦਿੱਤੀ, ਤੇ ਜਿੰਨੀ ਦੇਰ ਤੱਕ ਦਸਮ ਦਵਾਰ ਵਿੱਚ ਉਸ ਸ਼ਬਦ ਨੂੰ ਕੋਈ ਸੁਣਦਾ ਨਹੀਂ, ਉਨੀ ਦੇਰ ਤੱਕ ਸਰੀਰ ਦੇ ਇੰਦਰੀਆਂ ਦੇ ਮੋਹ ਤੋਂ ਨਹੀਂ ਉੱਪਰ ਉੱਠ ਸਕੇਗਾ, ਕਿਉਂਕਿ ਦੁਨੀਆਂ ਦਾ ਰਸ ਤਾਂ ਛੁੱਟੇਗਾ ਜੇ ਨਾਮ ਦਾ ਰਸ ਆਏਗਾ। ਜੇ ਨਾਮ ਦਾ ਰਸ ਨਹੀਂ ਤੇ ਦੁਨੀਆਂ ਦਾ ਰਸ ਹੱਟ ਕਰਕੇ ਛੱਡਾਂਗੇ, ਇੰਦਰੇ ਦੀ ਚੱਖਣਗੇ ਪਰ ਮਨ ਤਾਂ ਰਸ ਨੂੰ ਚੇਤੇ ਕਰੀ ਜਾਏਗਾ। ਇੱਕ ਨੁਕਤਾ ਹੈ, ਬਾਬਾ ਫਰੀਦ ਭਾਵੇਂ ਪ੍ਰਕਰਨ ਨਹੀਂ ਮੇਰਾ ਹੈ ਰਸ ਸੰਬੰਧੀ, ਜਿਸ ਦਿਨ ਉਹ ਭਗਤੀ ਵੱਲ ਤੁਰੇ ਬਿਲਕੁਲ ਪਰਮਾਤਮਾ ਨੂੰ ਪਾਉਣ ਲਈ ਨਹੀਂ ਤੁਰੇ, ਧਰੂ ਤੇ ਭਗਤ ਫਰੀਦ ਦੋਨਾਂ ਦੀ ਭਗਤੀ ਦੀ ਸ਼ੁਰੂਆਤ ਬਿਲਕੁਲ ਪਰਮਾਤਮਾ ਨੂੰ ਪਾਉਣ ਦੀ ਨਹੀਂ ਸੀ। ਧਰੂ ਨੂੰ ਬਾਪ ਦੀ ਗੋਦ ਵਿੱਚੋਂ ਮਤਰਈ ਮਾਂ ਨੇ ਬਾਹਰ ਕੱਢਿਆ ਤੇ ਉਹਨੇ ਆਪਣੀ ਮਾਂ ਨੂੰ ਪੁੱਛਿਆ ਸੀ ਕਿ ਜਿਸ ਸਿੰਘਾਸਨ ਤੇ ਬੈਠ ਕੇ ਮੇਰਾ ਬਾਪ ਰਾਜ ਕਰਦਾ ਹੈ, ਤਖ਼ਤ ਮੈਨੂੰ ਕਿਵੇਂ ਮਿਲ ਸਕਦਾ ਹੈ। ਉਹਨੇ ਨਹੀਂ ਕਿਹਾ ਪਰਮਾਤਮਾ ਕਿਵੇਂ ਮਿਲ ਸਕਦਾ। ਦੇਖੋ ਮੈਂ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਾਂਗਾ। ਕਹਿਣ ਲੱਗੀ ਪੁੱਤਰ ਕਿਉਂ? ਕਹਿੰਦਾ ਮਾਂ ਮੈਨੂੰ ਦੱਸ ਤੂੰ ਰਾਣੀ ਏ ਕਿ ਗੋਲੀ ਏ। ਉਹਨੇ ਕਿਹਾ ਬੱਚੇ ਦੱਸ ਹੋਇਆ ਕੀ ਤੈਨੂੰ? ਕਹਿੰਦਾ ਜੇ ਤਾਂ ਰਾਣੀ ਏ ਤੇ ਮੈਨੂੰ ਬਾਪ ਦੀ ਗੋਦ ਵਿੱਚੋਂ ਦੂਸਰੀ ਮਾਂ ਨੇ ਬਾਹੋਂ ਖਿੱਚ ਕੇ ਬਾਹਰ ਕਿਉਂ ਸੁੱਟਿਆ ਤੇ ਅੱਜ ਮੇਰੀ ਇੰਨੀ ਬੇਇੱਜ਼ਤੀ ਹੋਈ ਏ, ਮੈਨੂੰ ਦੱਸ ਮੈਂ ਬਾਪ ਦਾ ਤਖ਼ਤ ਕਿਵੇਂ ਹਾਸਲ ਕਰ ਸਕਣਾ। ਭਾਈ ਗੁਰਦਾਸ ਦੇ ਸ਼ਬਦ ਨੇ, ਧਰੂ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁੱਛੜ ਲਿੱਤਾ, ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿੱਕਾ ਮਾਂ ਪੁੱਛੈ ਤੂੰ ਸਾ ਵਾਣੀ ਹੈ ਕੇ ਸਰੀਤਾ। ਮਾਂ ਨੇ ਕਿਹਾ ਸਾ ਵਾਣੀ ਕਾ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਅੱਗੇ ਧਰੂਦ ਕਹਿੰਦਾ ਮਾਂ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਖੋਵਨ ਮੀਤਾ। ਮੈਨੂੰ ਦੱਸ ਰਾਜ ਕਿਵੇਂ ਮਿਲੇਗਾ, ਦੁਸ਼ਮਨ ਮਿੱਤਰ ਕਿਵੇਂ ਬਣਗੇ, ਤਾਕਤ ਆਵੇਗੀ ਤੇ ਦੁਸ਼ਮਨ ਚੁੱਕਣਗੇ। ਮਾਂ ਬੜੀ ਸਿਆਣੀ ਸੀ, ਉਹਨੇ ਬਾਪ ਦੇ ਵਿਰੁੱਧ ਬਗਾਵਤ ਕਰ ਲਈ ਨਹੀਂ ਕਿਹਾ, ਉਹਨੇ ਕਿਹਾ ਪੁੱਤਰ ਜੇ ਰਾਜ ਪਾਉਣਾ ਚਾਹੁੰਦੇ ਤੇ ਫਿਰ ਇੱਕ ਕੰਮ ਕਰ, ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈਏ ਪਤ ਪੁਨੀਤਾ, ਜੇ ਪਰਮਾਤਮਾ ਦੀ ਬੰਦਗੀ ਕਰੇਗਾ ਇਹ ਰਾਜ ਤੇਰੇ ਪੈਰਾਂ ਦੇ ਵਿੱਚ ਰੁਲਦੇ ਹੋਣਗੇ। ਧਰੂ ਤੁਰਿਆ, ਪਰ ਜਿਸ ਵੇਲੇ ਬਾਪ ਅੱਧਾ ਰਾਜ ਦੇਣ ਲੱਗਾ ਉਹਨੇ ਕਿਹਾ ਵਾਹ ਪਰਮਾਤਮਾ, ਅਦੇ ਤਾਂ ਚਾਰ ਕਦਮ ਫਿਜ਼ੀਕਲ ਸਰੀਰਕ ਤੌਰ ਤੇ ਤੁਰਿਆ ਤੇ ਅੱਧਾ ਰਾਜ ਮੇਰੇ ਪੈਰਾਂ ਚ ਆਉਂਦਾ, ਹੁਣ ਰਾਜ ਨਹੀਂ ਹੁਣ ਉਹਦੇ ਕੋਲ ਜਾਵਾਂਗਾ ਜਿਹੜੇ ਕਰੋੜਾਂ ਬਾਦਸ਼ਾਹ ਪੈਦਾ ਕਰਨ ਵਾਲਾ ਹੈ। ਦੇਖੋ ਇੱਕ ਤਰੀਕਾ ਸੀ। ਦੂਜਾ ਬਾਬਾ ਫਰੀਦ, ਉਹ ਜਦੋਂ ਤੁਰੇ ਨੇ ਮਾਂ ਨੇ ਇਬਾਦਤ ਲਈ ਨਮਾਜ਼ ਲਈ ਕਿਹਾ, ਉਹਨਾਂ ਕਿਹਾ ਸੀ ਮਾਂ ਮੈਨੂੰ ਦੱਸ ਨਮਾਜ਼ ਪੜ੍ਹਨ ਲਈ ਕਹਿੰਦੀ ਹੈ ਰੱਬ ਦਿੰਦਾ ਕੀ ਏ। ਇੱਕੋ ਗੱਲ ਕਹੀ ਸੀ ਬੇਟਾ ਸ਼ੱਕਰ ਧਿਆਨ ਦਿਆ ਜੀ, ਜੀਵ ਦੇ ਰਸ ਨੂੰ ਲੈ ਕੇ ਤੁਰਿਆ ਉਹ ਬੱਚਾ, ਪਰ ਜਿਸ ਦਿਨ ਇਬਾਦਤ ਕਰਦਿਆਂ ਕਰਦਿਆਂ ਪਰਮਾਤਮਾ ਦੀ ਬੰਦਗੀ ਦਾ ਸਵਾਦ ਆਇਆ, ਉਸੇ ਮਹਾਂਪੁਰਖ ਨੇ ਕਿਹਾ ਦੁਨੀਆਂ ਦੇ ਲੋਕੋ ਸ਼ੁਰੂਆਤ ਮੇਰੀ ਸ਼ੱਕਰ ਸੀ, ਪਰ ਅੱਜ ਜਿਸ ਮੁਕਾਮ ਤੇ ਮੈਂ ਪਹੁੰਚ ਗਿਆ, ਮੈਂ ਤੁਹਾਨੂੰ ਸੱਚ ਦੱਸਾਂ ਦੁਨੀਆਂ ਦਾ ਕੋਈ ਵੀ ਮਿੱਠਾ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ, ਜੋ ਉਹਦੇ ਵਿੱਚ ਰਸ ਉਹ ਦੁਨੀਆਂ ਵਿੱਚ ਬਿਲਕੁਲ ਨਹੀਂ। ਉਹਨਾਂ ਦੀ ਸ਼ਲੋਕ ਹੈ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਪਰ ਚੇਤੇ ਰੱਖਿਓ ਜਿੰਨੀ ਦੇਰ ਤੱਕ ਰੱਬ ਦਾ ਰਸ ਨਹੀਂ ਆਇਆ ਉਨੀ ਦੇਰ ਤੱਕ ਸ਼ੱਕਰ ਹੀ ਸਵਾਦੀ ਲੱਗਦੀ ਸੀ। ਮੈਂ ਆਪਣੇ ਨੁਕਤੇ ਵੱਲ ਆਵਾਂ। ਗਗਨ ਦਮਾਮਾ ਬਾਜਿਓ, ਦਸਮ ਦਵਾਰ ਵਿੱਚ ਇੱਕ ਸ਼ਬਦ ਵੱਜਿਆ, ਪਰਿਓ ਨਿਸ਼ਾਨੇ ਘਾਓ, ਐ ਟਿਕਾਣੇ ਉੱਤੇ ਜ਼ਖਮ ਹੋਇਆ ਨਿਸ਼ਾਨ ਟਿਕਾਣੇ ਤੇ ਵੇ। ਕਹਿਣ ਲੱਗੇ ਹੁਣ ਇੱਕ ਕੰਮ ਕਰ, ਖੇਤ ਜੋ ਮੰਡਿਓ ਸੂਰਮਾ, ਮੰਡਿਓ ਦਾ ਅਰਥ ਹੈ ਜੂਝਣਾ, ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ, ਹੁਣ ਦੇਖ ਤੂੰ ਇੰਨਾ ਜੂਝ ਕਿ ਆਪਣੇ ਅੰਦਰ ਦੇ ਵਿਸ਼ੇ ਵਾਸ਼ਨਾਵਾਂ ਉੱਤੇ ਕਾਬੂ ਪਾ ਜਾ, ਤੇ ਜਦੋਂ ਅੰਦਰ ਨੂੰ ਫਤਿਹ ਕਰ ਲਿਆ ਉਹ ਸੰਤ ਬਣਿਆ, ਤੇ ਜਦੋਂ ਸੰਤ ਬਣ ਕੇ ਤੁਰਿਆ ਫਿਰ ਉਹਨੇ ਸਰੀਰ ਦਾ ਬਲਿਦਾਨ ਦਿੱਤਾ। ਅਗਲਾ ਸਲੋਕ ਸੀ, ਸੂਰਾਂ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ। ਪਹਿਲਾ ਸ਼ਲੋਕ ਹੈ ਅੰਦਰ ਨੂੰ ਜਿੱਤਣ ਦਾ, ਦੂਜਾ ਸ਼ਲੋਕ ਹੈ ਮਜ਼ਲੂਮ ਦੀ ਖਾਤਰ ਧਰਮ ਦੀ ਖਾਤਰ ਜੂਝਣ। ਸੂਰਾਂ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਖੇਤ, ਪੁਰਜਾ ਪੁਰਜਾ ਤੱਟ ਮਰੈ ਸੱਚ ਜਾਣੋ। ਕਬੀਰ ਸਾਹਿਬ ਨੇ ਕਿਹਾ ਤੇ ਭਾਈ ਮਨੀ ਸਿੰਘ ਨੇ ਦੇ ਅਰਥ ਕੀਤੇ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਸ਼ਲੋ ਸ਼ਬਦ ਸੀ, ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਜੁਗ ਦਾ ਅਰਥ ਹੈ ਸੰਸਾਰ। ਇੱਥੇ ਰੰਗ ਦਾ ਅਰਥ ਅਸੀਂ ਪਰਮਾਤਮਾ ਦੇ ਨਾਮ ਦਾ ਰੰਗ ਕਰਾਂਗੇ, ਕਿਉਂਕਿ ਬਾਣੀ ਨੇ ਦੋ ਰੰਗ ਮੰਨੇ ਨੇ, ਇੱਕ ਮਜੀਠ ਦਾ ਦੂਜਾ ਕੁਸੰਬੇ ਦਾ। ਕੁਸੰਬੜਾ ਜਿਹੜਾ ਉਹ ਸੰਸਾਰੀ ਰੰਗ ਹੈ ਤੇ ਮਜੀਠ ਜੋ ਹੈ ਉਹ ਨਿਰੰਕਾਰੀ ਰੰਗ ਹੈ। ਕੁਸੰਬੇ ਦਾ ਰੰਗ ਵਾਸ਼ਨਾ ਦਾ ਰੰਗ ਹੈ, ਮਜੀਠ ਦਾ ਰੰਗ ਪਰਮਾਤਮਾ ਦੀ ਇਬਾਦਤ ਦਾ ਰੰਗ ਹੈ। ਕੁਸੰਬੇ ਦਾ ਰੰਗ ਸੰਸਾਰ ਦੇ ਰਿਸ਼ਤਿਆਂ ਦਾ ਰੰਗ ਹੈ, ਮਜੀਠ ਦਾ ਰੰਗ ਨਿਰੰਕਾਰ ਦੇ ਸੰਬੰਧ ਦਾ ਰੰਗ ਹੈ। ਮਹਾਰਾਜ ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਜਿਨੇ ਆਪਣੇ ਅੰਦਰ ਨੂੰ ਜਿੱਤੇ ਹੈ। ਸਗਲ ਵਸ ਤਾਂ ਕਹਿ ਹਰ ਚੀਜ਼ ਉਹਦੀ ਗੁਲਾਮ ਬਣ ਗਈ ਜਿਨੇ ਆਪਣਾ ਆਪ ਜਿੱਤ ਲਿਆ। ਆਤਮ ਜਿਨੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ। ਦੇਖੋ ਦੋ ਸ਼ਬਦ ਆ ਗਏ, ਜਾਂ ਕੋ ਹਰ ਰੰਗ, ਹੁਣ ਆ ਗਿਆ ਠਾਕੁਰ ਗਾਈਐ ਆਤਮ ਰੰਗ। ਇੱਥੇ ਰੰਗ ਦਰ ਤੇ ਪ੍ਰੇਮ, ਜੇ ਠਾਕੁਰ ਨੂੰ ਗਾਉਣਾ ਤੇ ਪ੍ਰੇਮ ਵਿੱਚ ਭਿੱਜ ਕੇ ਗਾ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਜਿਹੜੇ ਨਾਮ ਜਪਦੇ ਨੇ ਸਾਈਂ ਵਿੱਚ ਸਮਾ ਗਏ। ਜਨ ਕੇ ਚਰਨ ਵਸੈ ਮੇਰਾ ਹੀਰ ਹੈ, ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਇਹੋ ਜਿਹੇ ਸੂਰਮੇ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ, ਇਹੋ ਜਿਹੇ ਗੁਰਮੁਖ ਦਾ ਚਰਨ ਮੇਰੇ ਅੰਦਰ ਸਪਰਸ਼ ਕਰ ਜਾਏ। ਜਨ ਕੇ ਚਰਨ ਵਸੈ ਮੇਰਾ ਹੀਰ ਹੈ, ਸੰਗ ਪੁਨੀਤਾ ਦੇਹੀ, ਉਹਦੇ ਚਰਨਾਂ ਦੀ ਸਪਰਸ਼ਤਾ ਨਾਲ ਮੇਰਾ ਤਨ ਪਵਿੱਤਰ ਹੋ ਜਾਏਗਾ। ਜਨ ਕੀ ਧੂੜ ਦੇਹੋ ਕਿਰਪਾ ਨਿਧ, ਨਾਨਕ ਕਹਿ ਸੋਖੇ ਹੀ, ਮੇਰੇ ਲਈ ਸੋਖੇ ਵੇ ਕਿ ਪਰਮਾਤਮਾ ਇਹੋ ਜਿਹੇ ਸੂਰਮੇ ਦੇ ਚਰਨਾਂ ਦੀ ਧੂੜ ਦੇ ਦੇ। ਆਪਾਂ ਫੋਕਸ ਕਰੀਏ, ਆਪਣੇ ਆਪ ਨੂੰ ਕੇਂਦਰਿਤ ਕਰੀਏ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸੰਬੰਧ ਵਿੱਚ। ਅੱਜ ਤੁਸੀਂ ਸ਼ਹੀਦੀ ਮਨਾ ਰਹੇ ਹੋ, ਗੁਰੂ ਸਵਾਰੇ ਹੋ, ਉਸ ਗੁਰਮੁਖ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਮਨ ਤਨ ਅਸੀਂ ਉਹਨਾਂ ਮਹਾਂਪੁਰਖਾਂ ਦੇ ਸੰਬੰਧ ਵਿੱਚ ਕੁਝ ਕਹੀਏ, ਪਿਆਰਿਓ ਇੰਜ ਲੱਗਦਾ ਹੈ ਕਿ ਜਿਵੇਂ ਸੂਰਜ ਨੂੰ ਅੱਖ ਵਿੱਚ ਆਪਾਂ ਸਮਾਨ ਦਾ ਯਤਨ ਕਰਨੇ ਹੈ। ਨਹੀਂ, ਭਾਈ ਸਾਹਿਬ ਭਾਈ ਮਨੀ ਸਿੰਘ ਹੁਣਾਂ ਦੇ ਪਰਿਵਾਰ ਦੇ ਤਕਰੀਬਨ ਦੋ ਤਿੰਨ ਪੀੜ੍ਹੀਆਂ ਦੇ 65 ਜੀ ਸ਼ਹੀਦ ਨੇ। ਧਿਆਨ ਦਿਆ ਜੇ, ਗਿਣਤੀ ਸਿਰਫ ਡਿਟੇਲ ਚ ਨਹੀਂ, ਸਭ ਤੋਂ ਪਹਿਲੀ ਗੱਲ ਜੇ ਨਜ਼ਦੀਕ ਦਾ ਰਿਸ਼ਤਾ ਦੇਖਣਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਦੀ ਪਹਿਲੀ ਜੰਗ ਲੜੀ, ਭਾਈ ਬੱਲੂ ਜੀ ਉਹਦੇ ਵਿੱਚ ਸ਼ਹੀਦ ਹੋਏ ਨੇ। ਭਾਈ ਮਨੀ ਸਿੰਘ ਦੇ ਪਿਤਾ ਦਾ ਨਾਮ ਸੀ ਭਾਈ ਮਾਈ ਦਾਸ। ਆਪਣੇ ਬਾਪ ਦੀ ਸ਼ਹਾਦਤ ਤੋਂ ਬਾਅਦ ਭਾਈ ਮਤੀ ਦਾਸ ਆਪਣੇ ਪੁੱਤਰਾਂ ਨੂੰ ਲੈ ਕੇ ਕੀਰਤਪੁਰ ਸਾਹਿਬ ਆਏ। ਭਾਈ ਮਨੀ ਸਿੰਘ ਉਹਨਾਂ ਨੇ ਮੱਥਾ ਟੇਕਿਆ ਤੇ ਸੱਤਵੇਂ ਗੁਰਦੇਵ ਨੇ ਦੇਖ ਕੇ ਪੁੱਛਿਆ, ਮਾਈ ਦਾਸ ਇਸ ਪੁੱਤਰ ਦਾ ਨਾਮ ਕੀ ਰੱਖਿਆ? ਕਹਿਣ ਲੱਗੇ ਮਹਾਰਾਜ ਮਣੀਆਂ, ਕਿਉਂਕਿ ਉਦੋਂ ਅੰਮ੍ਰਿਤਪਾਨ ਨਹੀਂ ਕੀਤਾ, ਮਣੀਆਂ। ਕਹਿਣ ਲੱਗੇ ਇਹ ਮਣੀਆਂ ਗੁਨੀਆਂ ਜਗ ਹੋਵੋ। ਗੁਰੂ ਹਰਿ ਸਾਹਿਬ ਕਹਿਣ ਲੱਗੇ ਮਣੀ ਦੀ ਤਰ੍ਹਾਂ ਚਮਕੇਗਾ, ਇਸ ਕੋਲ ਇੰਨੇ ਗੁਣ ਹੋਣਗੇ, ਮਣੀ ਚਮਕਦੀ ਏ ਸਿਰਫ ਰਾਤ ਨੂੰ ਚਾਨਣ ਦਿੰਦੀ ਏ, ਇਹਦਾ ਜੀਵਨ ਇੰਨਾ ਚਮਕੇਗਾ ਕਿ ਅੱਤ ਦੀ ਹਨੇਰੇ ਵਿੱਚ ਵੀ ਇਹਦੇ ਜੀਵਨ ਤੋਂ ਲੋਕ ਸੇਧ ਲਿਆ ਕਰਨਗੇ। ਭਾਈ ਸਾਹਿਬ ਦੇ ਦਾਦਾ ਜੀ ਸ਼ਹੀਦ, ਭਾਈ ਮਨੀ ਸਿੰਘ ਹੋਣੀ 12 ਭਰਾ ਨੇ। ਆਪ ਜੀ ਨੇ ਹੋ ਸਕਦਾ ਪੜ੍ਹੀ ਹੋਵੇ ਹਿਸਟਰੀ, ਕਿਉਂਕਿ ਤੁਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹੋ। 12 ਭਰਾ ਨੇ, 12 ਵਿੱਚੋਂ 11 ਭਰਾ ਸ਼ਹੀਦ ਹੋਏ ਨੇ। ਜਿਸ ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਉਹ ਭਾਈ ਸਾਹਿਬ ਭਾਈ ਦਿਆਲਾ ਸਿੰਘ ਜੀ ਭਾਈ ਮਨੀ ਸਿੰਘ ਦੇ ਵੱਡੇ ਭਰਾ ਨੇ, ਸਕੇ ਭਰਾ ਨੇ, ਜਿਸ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ, ਉਹ ਲੱਖੀ ਸ਼ਾਹ ਵਣਜਾਰਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸਹੁਰਾ ਹੈ। ਉਹਨਾਂ ਦੀ ਬੇਟੀ ਬੀਬੀ ਸੀਤੋਬਾਈ ਭਾਈ ਮਨੀ ਸਿੰਘ ਨਾਲ ਉਹਦਾ ਵਿਆਹ ਹੋਇਆ ਹੈ। ਆਪ ਜੀ ਦੇ ਗਿਆਤ ਲਈ 12 ਵਿੱਚੋਂ 11 ਭਰਾ ਸ਼ਹੀਦ, 10 ਪੁੱਤਰ ਸ਼ਹੀਦ ਤੇ 7 ਪੋਤਰੇ ਸ਼ਹੀਦ ਨੇ ਭਾਈ ਮਨੀ ਸਿੰਘ ਜੀ ਦੇ। 29 ਜੀ ਇਹਨੇ ਘਰ ਦੇ ਬਣਦੇ ਨੇ 3 ਪੀੜੀਆਂ ਵਿੱਚ, ਦਾਦੇ ਤੋਂ ਲੈ ਕੇ ਪੋਤਿਆਂ ਪੜਪੋਤਿਆਂ ਤੱਕ। ਜਿਸ ਭਾਈ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਖਾਥੀ ਦੇ ਸਿਰ ਦੀਆਂ ਤਵੀਆਂ ਪਾੜ ਦਿੱਤੀਆਂ, ਉਹ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਪੁੱਤਰ ਸਨ। ਜਿਸ ਭਾਈ ਉਦੈ ਸਿੰਘ ਨੇ ਸਰਸਾ ਨਦੀ ਪਾਰ ਕਰਦਿਆਂ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਦਾ ਹਜ਼ੂਰ ਨੇ ਦੀਵਾਨ ਲਾਇਆ ਤੇ ਉਹਨੇ ਪਹਿਰਾ ਦਿੱਤਾ। ਰਾਜੇ ਕੇਸਰੀ ਚੰਦ ਦਾ ਸਿਰ ਵੱਢਿਆ ਭਾਈ ਉਦੈ ਸਿੰਘ ਨੇ ਤੇ ਸਰਸਾ ਦੇ ਕਿਨਾਰੇ ਭਾਈ ਸਾਹਿਬ ਸ਼ਹੀਦ ਹੋਏ। ਉਹ ਭਾਈ ਉਦੈ ਸਿੰਘ ਜੀ ਭਾਈ ਮਨੀ ਸਿੰਘ ਦੇ ਪੁੱਤਰ ਸਨ। ਡਿਟੇਲ ਚ ਨਹੀਂ ਮੈਂ ਜਾਣਾ ਕਿਉਂਕਿ ਇਹਦੇ ਲਈ ਬਹੁਤ ਸਮਾਂ ਚਾਹੀਦਾ, ਸਿਰਫ ਸੰਖੇਪ ਜਿਹਾ। ਭਾਈ ਸਾਹਿਬ ਭਾਈ ਮਨੀ ਸਿੰਘ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਅੰਮ੍ਰਿਤ ਦੀ ਦਾਤ ਲਈ ਮਨੀਏ ਤੋਂ ਭਾਈ ਮਨੀ ਸਿੰਘ ਬਣੇ। ਹਜ਼ੂਰ ਦੇ ਕੋਲ ਆਨੰਦਪੁਰ ਸਾਹਿਬ ਉਹਨਾਂ ਤਲੀਮ ਲਈ, ਉਹ ਫਾਰਸੀ ਦੇ ਸੰਸਕ੍ਰਿਤ ਦੇ ਬ੍ਰਿਜ ਭਾਸ਼ਾ ਦੇ ਬਹੁਤ ਉੱਚੇ ਵਿਦਵਾਨ ਸਨ। ਅੱਜ ਵੀ ਇੱਕ ਜਨਮ ਸਾਖੀ ਦਾ ਨਾਮ ਹੈ ਉਹਦਾ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਉਹ ਲਿਖਾਰੀ ਸਨ ਭਾਈ ਮਨੀ ਸਿੰਘ। ਆ ਜਿਹੜੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਸਿੱਖਾਂ ਦੀ ਗਿਣਤੀ ਆਉਂਦੀ ਹੈ, ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ, ਉਹਨਾਂ ਇੱਕ ਗ੍ਰੰਥ ਲਿਖਿਆ, ਉਹਦਾ ਨਾਮ ਹੈ ਸਿੱਖਾਂ ਦੀ ਭਗਤਮਾਲ, ਕਲਮ ਦੇ ਧਨੀ ਸਨ ਭਾਈ ਮਨੀ ਸਿੰਘ। ਉਹਨੀ ਕਿੰਨੇ ਭਰੋਸੇ ਵਾਲੇ ਸਨ ਗੁਰੂ ਕਲਗੀਧਰ ਜੀ ਦੇ ਲਈ। ਜਿਸ ਦਿਨ ਆਨੰਦਪੁਰ ਸਾਹਿਬ ਹਜ਼ੂਰ ਨੇ ਛੱਡਿਆ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਿਓ, ਭਾਈ ਸਾਹਿਬ ਦਿੱਲੀ ਕੀਰਤਨ ਕਰਦੇ ਨੇ, ਆਪਣੇ ਜੀਵਨ ਸਾਥੀ ਨੂੰ ਇਨਸਾਨ ਉਹਦੇ ਨਾਲ ਹੀ ਤੋਰਦਾ ਜਿਹਦੇ ਤੇ ਅੱਤ ਦਾ ਭਰੋਸਾ ਹੋਵੇ। ਜਦੋਂ ਪਰਿਵਾਰ ਤੁਰਿਆ ਆਨੰਦਪੁਰ ਛੱਡ ਕੇ ਮਾਤਾ ਗੁਜਰੀ ਜੀ ਕੋਲ, ਛੋਟੇ ਸਾਹਿਬਜ਼ਾਦੇ ਸਨ, ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਨਾਲ ਸਨ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ, ਇਹ ਭਾਈ ਸਾਹਿਬ ਭਾਈ ਮਨੀ ਸਿੰਘ ਸਿੰਘ ਨਾਲ ਸਨ। ਸਰਸਾ ਪਾਰ ਕਰਦੇ ਭਾਈ ਸਾਹਿਬ ਨਾਲ ਚੱਲਦੇ ਇਹ ਦਿੱਲੀ ਪਹੁੰਚ ਗਏ। ਹਜ਼ੂਰ ਸੱਚੇ ਪਾਤਸ਼ਾਹ ਦੇ ਦੋਨੋਂ ਲਾਲ ਸਰਹੰਦ ਸ਼ਹੀਦ ਹੋਏ, ਛੋਟੇ ਵੱਡੇ ਚਮਕੌਰ ਵਿੱਚ ਜੂਝ ਕੇ ਸ਼ਹੀਦ ਹੋਏ। ਹਜ਼ੂਰ ਮਾਛੀਵਾੜੇ ਤੋਂ ਨਿਕਲਦੇ ਹੋਏ ਲੱਖੀ ਜੰਗਲ ਵੀ ਜਾ ਪਹੁੰਚੇ। ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਦਮਦਮਾ ਸਾਹਿਬ ਆਏ, ਜਿਹਨੂੰ ਸਾਸੀ ਪੰਜਵਾਂ ਤਖ਼ਤ ਕਹਿੰਦੇ ਹਾਂ, ਸਾਡਾ ਤਖ਼ਤ ਹੈ ਪੰਜਾਂ ਤਖ਼ਤਾਂ ਵਿੱਚੋਂ। ਇੱਥੇ ਹਜ਼ੂਰ ਜਦੋਂ ਆਏ ਤੇ ਭਾਈ ਮਨੀ ਸਿੰਘ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਦਮਦਮਾ ਸਾਹਿਬ ਆਏ। ਸਿਰਫ ਲਾਹੌਰ ਤੱਕ ਜਾਣਾ ਹੈ, ਪੰਛੀ ਚਾਤ ਇੱਥੇ ਆਏ। ਇੱਥੇ ਹਜ਼ੂਰ ਨੂੰ ਪੁੱਛਿਆ ਸੀ ਮਾਤ ਸੁੰਦਰੀ ਨੇ ਕਿ ਮੇਰੇ ਪੁੱਤਰ, ਮੇਰੇ ਸਾਹਿਬਜ਼ਾਦੇ, ਮੈਂ ਕਹਿੰਦਾ ਦੁਨੀਆਂ ਦਾ ਉਹ ਬਹੁਤ ਹੀ ਇਤਿਹਾਸਕ ਦਿਨ ਸੀ। ਹੁਣ ਆ ਛੋਟੇ ਬੱਚੇ ਬੈਠੇ ਆ, ਇੰਨੀ ਉਮਰ 5-7 ਸਾਲ ਕੀ ਉਮਰ ਹੈ, ਮਾਂ ਦੀਆਂ ਅੱਖਾਂ ਆਪਣੇ ਪੁੱਤਰਾਂ ਨੂੰ ਲੋਭ ਲੱਭਦੀਆਂ ਨੇ ਤੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਬੈਠਿਆਂ ਦੇਖ ਕੇ ਕਿਹਾ ਸੀ, ਸੁੰਦਰੀ ਜੀ ਤੇਰੇ 4 ਪੁੱਤਰ ਮੈਂ ਇਹਨਾਂ ਦੇ ਸਿਰ ਤੋਂ ਕੁਰਬਾਨ ਕਰ ਦਿੱਤੇ ਨੇ, ਜਦੋਂ ਤੱਕ ਖਾਲਸਾ ਰਹੇਗਾ ਤੇਰੇ ਪੁੱਤਰਾਂ ਦਾ ਨਿਸ਼ਾਨ ਕਾਇਮ ਰਹੇਗਾ। ਉੱਥੇ ਸ਼ਬਦ ਕਹਿ ਸਨ, ਇਨ ਪੁੱਤਰਨ ਕੇ ਸੀਸ ਪਰ ਬਾਹਰ ਦੀਏ ਸੁਤਚਾਰ, 4 ਮੂਵੇ ਤੋਂ ਕਿਆ ਹੁਆ ਜੀਵਤ ਕਈ ਖਜ਼ਾਰ। ਹਜ਼ੂਰ ਨੇ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕਿਹਾ, ਆਪ ਜੀ ਰੁਕੋ, ਕੀ ਕਰਨਾ ਹੈ? ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸੰਪੂਰਨਤਾ, ਜਿਨ੍ਹਾਂ ਉਂਗਲਾਂ ਨੂੰ ਬੰਦ ਬੰਦ ਕਰਕੇ ਕੱਟਿਆ ਗਿਆ ਗੁਰਮੁਖੋ, ਉਹਨਾਂ ਉਂਗਲਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਲਿਖਿਆ, ਜਿਸ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਅੱਜ ਮੱਥਾ ਟੇਕਦੇ ਹੋ। ਇਹਦੇ ਵੇਖੋ ਆਰੰਭ ਵੇਲੇ ਜਿਹੜੇ ਅੰਗ ਨੇ ਨਾ, ਉਹਦੇ ਉੱਤੇ ਲਿਖਿਆ ਹੋਵੇਗਾ, ਇਹ ਬੀੜ ਦਮਦਮੇ ਵਾਲੀ ਬੀੜ ਦਾ ਉਤਾਰਾ ਹੈ ਤੇ ਦਮਦਮੀ ਬੀੜ ਦੇ ਲਿਖਾਰੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ। ਉਹਨਾਂ ਨੇ ਆਪਣੇ ਖੱਤਾਂ ਨਾਲ ਸਵਰੂਪ ਲਿਖਿਆ। ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਸਹਿਪਾਠੀ ਨੇ, ਬਾਬਾ ਦੀਪ ਸਿੰਘ ਜੀ ਕਲਮ ਦੀ ਸੇਵਾ ਕਰਦੇ ਸਨ, ਭਾਈ ਮਨੀ ਸਿੰਘ ਲਿਖਦੇ ਸਨ ਤੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੰਠ ਤੋਂ ਬਾਣੀ ਉਚਾਰਦੇ ਸਨ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਏ, ਪਹਿਲਾ ਹੁਕਮਨਾਮਾ ਤਾਂ ਅਸੀਂ ਸਾਰੇ ਪੜ੍ਹਨੇ ਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਹੁਕਮਨਾਮਾ ਬਾਬਾ ਬੁੱਢਾ ਸਾਹਿਬ ਨੇ ਲਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੋਏ ਤੇ ਦੂਜਾ ਹੁਕਮਨਾਮਾ ਭਾਈ ਮਨੀ ਸਿੰਘ ਜੀ ਨੇ ਲਿਆ, ਉਹ ਹੁਕਮ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸ਼ੋਭਾ ਚਿੰਤਾ ਲਾਏ ਖਮਾਹੀ। ਇਥੋਂ ਹਜ਼ੂਰ ਚੱਲਣ ਲੱਗੇ ਨੇ ਦੱਖਣ ਦੀ ਧਰਤੀ ਨੂੰ। ਦੋ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਬਾਣੀ ਦੇ ਅਰਥ ਆਪ ਜੀ ਨੂੰ ਗਿਆਤ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ 48 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਸੁਣਾਏ। ਉਸੇ ਅਰਥ ਬੋਧ ਵਿੱਚੋਂ ਇੱਕ ਟਕਸਾਲ ਨਿਕਲੀ ਜਿਹਨੂੰ ਅਸੀਂ ਦਮਦਮੀ ਟਕਸਾਲ ਕਹਿੰਦੇ, ਦਮਦਮੀ ਟਕਸਾਲ। ਸਤਿਗੁਰੂ ਦੱਖਣ ਨੂੰ ਤੁਰਨ ਲੱਗੇ, ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦੋਨੋਂ ਆਏ। ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਲਈ ਹੁਕਮ। ਕਹਿਣ ਲੱਗੇ ਤੁਸੀਂ ਇੱਥੇ ਰੁਕੋ, ਗੁਰਬਾਣੀ ਲਿਖੋ, ਸੰਗਤ ਚ ਪ੍ਰਚਾਰ ਕਰੋ। ਤੇ ਬਾਬਾ ਜੀ ਨੇ ਕਿਹਾ, ਮਹਾਰਾਜ ਇੱਕ ਅਸੀਸ ਦੇ ਜੋ ਸਿੱਖੀ ਨਿਭ ਜਾਏ। ਹਜ਼ੂਰ ਨੇ ਕਿਹਾ, ਦੀਪ ਸਿੰਘ ਸ਼ਬਦ ਸਨ, ਸਿਰ ਤਾਂ ਕੱਟਿਆ ਜਾਏਗਾ ਪਰ ਬਚਨ ਕੇ ਬਲੀ ਤੇਰੇ ਅੰਦਰ ਦੇ ਸ਼ਬਦ ਨੂੰ ਕੋਈ ਨਹੀਂ ਖੋ ਸਕੇਗਾ, ਸਿਰ ਲੱਥਣ ਤੋਂ ਬਾਅਦ ਵੀ ਸਿੱਖੀ ਨਿਭੇਗੀ। ਭਾਈ ਮਨੀ ਸਿੰਘ ਜੀ ਨੇ ਪੁੱਛਿਆ, ਕਹਿਣ ਲੱਗੇ ਤੁਸੀਂ ਦਿੱਲੀ ਜਾਓ ਮਾਤਾਵਾਂ ਨਾਲ। ਜਦੋਂ ਕਹਿਣ ਲੱਗੇ, ਮਹਾਰਾਜ ਮੇਰੇ ਲਈ ਹੁਕਮ, ਸਤਿਗੁਰੂ ਜੀ ਮੇਰੀ ਸਿੱਖੀ ਨਿਭ ਜਾਏ। ਹਜ਼ੂਰ ਨੇ ਕਿਹਾ, ਤਨ ਦਾ ਟੁਕੜਾ ਟੁਕੜਾ ਤਾਂ ਹੋ ਸਕਦਾ ਪਰ ਸਿੱਖੀ ਸਿੱਧ ਕੋਈ ਵੀ ਨਹੀਂ ਖੋ ਸਕੇਗਾ। ਭਾਈ ਸਾਹਿਬ ਦਾ ਜੀਵਨ ਹੈ, ਗਿਆਨੀ ਗਰਜਾ ਸਿੰਘ ਕੋਏ ਨੇ ਉਹਨਾਂ ਦਾ, ਉਸਦਾ ਜੀਵਨ ਦਾ ਨਾਮ ਹੈ ਭਾਈ ਸਾਹਿਬ ਜੀ ਦਾ ਸ਼ਹੀਦ ਬਿਲਾਸ। ਉਹਦੇ ਵਿੱਚ ਇੱਕ ਕਵਿਤ ਹੈ ਕਿ ਭਾਈ ਸਾਹਿਬ ਦੇ ਮੁਤਲਕ ਉਹ ਲਿਖਦੇ ਨੇ, ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ। ਪੰਜਾਬੀ ਦੇ ਸ਼ਬਦ ਨੇ, ਇਹਨੇ ਔਖੇ ਅਰਥ ਨਹੀਂ ਕਰਨੇ ਪੈਣੇ। ਸੇਵਾ ਸੀ ਕਰੰਤ ਤੇ ਰਹੰਤ ਗੁਰਾਂ ਪਾਸ ਸਦਾ, ਲਿਖ ਲਿਖ ਬਾਣੀ ਕਰੇ ਪੋਥੀਆਂ ਤਿਆਰ ਏ, ਪੜ੍ਹਦਾ ਪੜ੍ਹਾਉਂਦਾ ਤੇ ਜਿਤਾਉਂਦਾ ਨਹੀਂ ਆਪ ਤਾਈ, ਆਪਣੀ ਹਉਮੈ ਨਹੀਂ ਦਿਖਾਉਂਦਾ। ਮਨ ਨੀਵਾਂ ਮਤ ਉੱਚੀ ਇਹ ਦਿਲ ਧਾਰ ਕੇ, ਖਟੀ ਜਪੀ ਤਪੀ ਪੂਰਾ ਸਿੱਖੀ ਸਿਦਕ ਦਾ ਪੁਤਲਾ ਸੀ, ਸਾਖੀਆਂ ਸਿਦਕ ਦੀਆਂ ਕਰਦਾ ਉਚਾਰੇ, ਸੇਵਾ ਹਰੀ ਇਵੇਂ ਕਿਵੇਂ ਬੀਤ ਗਏ ਬਰਖ ਕੋਈ, ਜੁੱਧ ਦੇ ਕਰਨ ਵਿੱਚ ਵੱਡਾ ਹੁਸ਼ਿਆਰ ਦੇ। ਭਾਈ ਮਨੀ ਸਿੰਘ ਫਿਰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਹਰਿਮੰਦਰ ਸਾਹਿਬ ਭੇਜਿਆ, ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬਣੇ, ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾਦਾਰੀ ਜਥੇਦਾਰੀ ਇਹਨਾਂ ਨੇ ਸੰਭਾਲੀ। ਸ਼ਹਾਦਤ ਦਾ ਕਾਰਨ ਕੀ ਸੀ? ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ। ਭਾਈ ਸਾਹਿਬ ਨੇ ਸਰਕਾਰ ਨਾਲ ਗੱਲ ਕਰਕੇ ਦੀਵਾਲੀ ਦਾ ਮੇਲਾ, ਦੀਵਾਲੀ ਦਾ ਪੁਰਬ ਮਨਾਉਣ ਲਈ ਇਜਾਜ਼ਤ ਮੰਗੀ। ਹਕੂਮਤ ਨੇ ਕਿਹਾ, ਇੰਨੇ ਪੈਸੇ ਭਰੋਗੇ ਤਾਂ ਦੀਵਾਲੀ ਦਾ ਮੇਲਾ ਤੁਸੀਂ ਕਰ ਸਕਦੇ ਹੋ। ਭਾਈ ਸਾਹਿਬ ਦੇ ਮਨ ਚ ਆਇਆ ਵੀ ਚਲੋ ਘੱਟੋ ਘੱਟ ਸਿੱਖ ਇਕੱਠੇ ਹੋ ਜਾਣਗੇ, ਆਪਸ ਵਿੱਚ ਇੱਕ ਦੂਜੇ ਨੂੰ ਮਿਲਣਗੇ, ਅਗਲੇ ਪ੍ਰੋਗਰਾਮ ਉਲੀਕਾਂਗੇ, ਕਿਉਂਕਿ ਜੰਗਲਾਂ ਵਿੱਚ ਸਿੱਖ ਰਹਿੰਦੇ ਨੇ। ਅੱਜ ਵਰਗਾ ਸੰਚਾਰ ਦਾ ਮੀਡੀਆ ਨਹੀਂ ਸੀ, ਸਾਧਨ ਨਹੀਂ ਸੀ, ਪੈਸੇ ਭਰ ਦਿਆਂਗੇ, ਘੱਟੋ ਘੱਟ ਸਿੱਖ ਅੰਮ੍ਰਿਤਸਰ ਦੇ ਇਸ਼ਨਾਨ ਤਾਂ ਕਰ ਲੈਣ। ਹਕੂਮਤ ਨੇ ਬੇਈਮਾਨੀ ਕੀਤੀ, ਉਹਨਾਂ ਕਿਹਾ ਜਿਸ ਦਿਨ ਦੀਵਾਲੀ ਵਾਲਾ ਦਿਨ ਹੋਵੇਗਾ ਨਾਲੇ ਤੇ ਸਿੱਖਾਂ ਤੋਂ ਪੈਸੇ ਲਓ, ਜਿੰਨੇ ਸਿੱਖ ਅੰਮ੍ਰਿਤਸਰ ਇਸ਼ਨਾਨ ਕਰਦੇ ਹੋਣਗੇ ਸਾਰੇ ਗੋਲੀਆਂ ਨਾਲ ਮਾਰ ਦਿਓ, ਇਹਨਾਂ ਦੇ ਟੁਕੜੇ ਕਰ ਦਿਓ, ਇੱਕੋ ਥਾਂ ਇਕੱਠੇ ਮਿਲਣਗੇ, ਜੰਗਲਾਂ ਵਿੱਚੋਂ ਲੱਭ ਕੇ ਮਾਰਨ ਦੀ ਥਾਂ ਪਰਕਰਮਾ ਵਿੱਚ ਹੀ ਸਾਰੇ ਮਾਰ ਦਿਆਂ। ਭਾਈ ਸਾਹਿਬ ਜੀ ਨੂੰ ਪਤਾ ਲੱਗ ਗਿਆ, ਹੁਕਮਨਾਮੇ ਨਾ ਜਾਰੀ ਕੀਤੇ ਸਨ, ਆ ਜਾਓ। ਜਦੋਂ ਪਤਾ ਲੱਗਾ ਉਹਨਾਂ ਸਿੱਖ ਰੋਕੇ, ਪਰ ਕੁਝ ਸਿੱਖ ਆ ਪਹੁੰਚੇ। ਉਸ ਜ਼ਾਲਮਾਂ ਨੇ ਵਿਉਂਤ ਦੇ ਅਨੁਸਾਰ ਕਈਆਂ ਨੂੰ ਇਸ਼ਨਾਨ ਕਰਦਿਆਂ ਨੂੰ ਗੋਲੀਆਂ ਮਾਰੀਆਂ, ਕਈਆਂ ਨੂੰ ਰਸਤੇ ਵਿੱਚ ਵੜ ਦਿੱਤਾ, ਕਈਆਂ ਨੂੰ ਪਰਕਰਮਾ ਵਿੱਚ ਬੈਠਦਿਆਂ ਨੂੰ ਕਤਲ ਕਰ ਦਿੱਤਾ। ਸਿੱਖ ਸ਼ਹੀਦ ਹੋ ਗਏ। ਫਿਰ ਉਹ ਪੈਸੇ ਮੰਗਣ ਆਏ, ਤੁਸੀਂ ਮੇਲਾ ਕੀਤਾ, ਲਿਆਓ ਪੈਸੇ। ਭਾਈ ਮਨੀ ਸਿੰਘ ਜੀ ਨੇ ਕਿਹਾ, ਨਾਲੇ ਤੁਸੀਂ ਦਗਾ ਕਮਾਇਆ ਤੇ ਨਾਲੇ ਦੌਲਤ ਮੰਗਦੇ ਹੋ। ਭਾਈ ਸਾਹਿਬ ਭਾਈ ਮਨੀ ਸਿੰਘ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਹੋਏ। ਅੰਮ੍ਰਿਤਸਰ ਦੀ ਧਰਤੀ ਤੋਂ ਭਾਈ ਸਾਹਿਬ ਨੂੰ ਲਾਹੌਰ ਲੈ ਗਏ। ਸਿਰਫ ਸੰਖੇਪ ਵਿੱਚ ਲਾਹੌਰ ਪਹੁੰਚੇ ਨੇ, ਇੱਥੇ ਉਹਨਾਂ ਨੇ ਕੁਝ ਗੱਲਾਂ ਕੀਤੀਆਂ। ਜਲਾਦ ਨੇ ਕਿਹਾ ਸੀ, ਬਜ਼ੁਰਗਾ, ਕਿਉਂਕਿ ਭਾਈ ਸਾਹਿਬ ਦਾ ਚਿੱਟਾ ਦੁੱਧ ਵਰਗਾ ਦਾੜਾ ਤੇ ਚਿਹਰਾ ਦਗਦਾ ਕਰਦਾ ਨਾਮ ਦੇ ਰਸ਼ੀਏ, ਕਹਿਣ ਲੱਗੇ ਮਨੁੱਖਾਂ ਜਨਮ ਬੜਾ ਕੀਮਤੀ ਏ, ਇਹਨੂੰ ਬਚਾ ਲੈ, ਇਹ ਵਕਤ ਇਹ ਸਮਾਂ ਫਿਰ ਲੱਭਣਾ ਨਹੀਂ। ਕਹਿਣ ਲੱਗੇ ਕਿਵੇਂ ਬਚਾਵਾਂ, ਆਖਦੇ ਨੇ ਆ ਕੇਸ ਆ ਸਿੱਖੀ ਮੈਨੂੰ ਦੇ ਦੇ। ਭਾਈ ਸਾਹਿਬ ਨੇ ਕਿਹਾ ਚੇਤੇ ਰੱਖਿਓ, ਜਨਮ ਕਈ ਵਾਰੀ ਮਿਲਿਆ, ਕਈ ਵਾਰੀ ਮਿਲਦਾ ਰਹੇਗਾ, ਪਰ ਜਿਹੜੀ ਸਿੱਖੀ ਗੁਰੂ ਗੋਬਿੰਦ ਸਿੰਘ ਦੀ ਹਰ ਜਨਮ ਚ ਨਹੀਂ ਮਿਲਦੀ, ਕਈ ਜਨਮਾਂ ਤੋਂ ਬਾਅਦ ਮਿਲਦੀ ਏ। ਮੈਂ ਤਨ ਨੂੰ ਖਤਮ ਕਰਨ ਲਈ ਤਿਆਰ ਹਾਂ, ਪਰ ਸਿੱਖੀ ਤੋਂ ਬਿਲਕੁਲ ਨਹੀਂ ਹਟਾ। ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਦੇਹੀ ਕਿਸ ਕੀ ਬਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਨ ਜਾਨ ਹੈ, ਸਿੱਖੀ ਮਿਲੇ ਕਬ ਕੋਏ, ਸਿੱਖੀ ਕਦੀ ਮਿਲਦੀ। ਫਤਵਾ ਜਾਰੀ ਕਰ ਦਿੱਤਾ ਕਿ ਇਹਦਾ ਬੰਦ ਕੱਟਿਆ ਜਾਏ। ਅੱਜ ਵੀ ਉਹ ਚੌਂਕ ਹੈ। ਭਾਈ ਮਨੀ ਸਿੰਘ ਜੀ ਨੂੰ ਲਿਆਂਦਾ ਗਿਆ, ਜਲਾਦ ਟੋਕੇ ਨੂੰ ਤੇਜ਼ ਕਰ ਰਿਹਾ, ਲੱਕੜ ਦੀ ਇੱਕ ਮੁੱਢੀ ਲਿਆਂਦੀ ਗਈ, ਲੱਕੜ ਦਾ ਟੁਕੜਾ ਲਿਆਂਦਾ ਗਿਆ, ਗੁਟਕਾ, ਜਿਸ ਉੱਪਰ ਰੱਖ ਕੇ ਭਾਈ ਸਾਹਿਬ ਦੇ ਸਰੀਰ ਨੂੰ ਕੱਟਣਾ। ਤੇੜ ਉਹਨਾਂ ਦੇ ਕਸ਼ਹਿਰਾ, ਬਸਤਰ ਉਹਨਾਂ ਦੇ ਉਤਰਵਾ ਦਿੱਤੇ ਗਏ। ਗੁਰਮੁਖੋ, ਜਦੋਂ ਉਹਨਾਂ ਦੇ ਬੰਦ ਨੂੰ ਕੱਟਣ ਲੱਗਾ ਜਲਾਦ, ਉਹਨੇ ਪਹਿਲਾ ਟੋਕਾ ਐਸ ਗੁੱਟ ਉੱਤੇ ਮਾਰਨ ਲੱਗਾ, ਭਾਈ ਸਾਹਿਬ ਨੇ ਅੱਗੋਂ ਹੱਥ ਫੜ ਲਿਆ। ਉਹ ਕਹਿੰਦਾ ਡਰ ਗਿਆ, ਕਹਿੰਦੇ ਡਰਿਆ ਨਹੀਂ, ਚੇਤੇ ਰੱਖੀ, ਬੰਦ ਇੱਥੋਂ ਸ਼ੁਰੂ ਨਹੀਂ ਹੁੰਦਾ, ਬੰਦ ਦਰਦ ਹੁੰਦਾ ਜਿਵੇਂ ਆ ਗੱਠਾ ਨੇ, ਆ ਸਾਡੀ ਉਂਗਲ ਏ, ਇਹਦਾ ਪਹਿਲਾ ਬੰਦ ਆਏ, ਦੂਜਾ ਬੰਦ ਆਏ, ਤੀਸਰਾ ਬੰਦ ਆਏ, ਚੌਥੇ ਬੰਦ ਅੱਗੇ ਪੈਂਦਾ, ਫਿਰ ਇਸ ਤਰ੍ਹਾਂ ਤੁਰਦਾ। ਬੰਦ ਦਰਦ ਆਪ ਸਮਝਦੇ ਹੋ ਜਿੱਥੇ ਦੋ ਖੱਡੀਆਂ ਜੁੜੀਆਂ ਨੇ। ਕਹਿਣ ਲੱਗੇ ਬੰਦ ਇੱਥੋਂ ਸ਼ੁਰੂ ਨਹੀਂ ਹੁੰਦਾ, ਤੈਨੂੰ ਗਿਣਤੀ ਨਹੀਂ ਆਉਂਦੀ, ਬੰਦ ਇੱਥੋਂ ਸ਼ੁਰੂ ਹੁੰਦਾ, ਤੈਨੂੰ ਬੰਦ ਕੱਟਣ ਦਾ ਹੁਕਮ ਏ, ਤੇ ਮੇਰੇ ਗੁਰੂ ਨੇ ਕਿਹਾ ਬੰਦ ਕਟਕਾ ਕੇ ਵੀ ਤੇਰਾ ਸਿਦਕ ਨਹੀਂ ਡੋਲੇਗਾ, ਤੂੰ ਬੰਦ ਕੱਟਣ ਆਇਆ ਤੇ ਮੈਂ ਬੰਦ ਕਟਵਾਉਣ ਆਇਆ। ਜਦੋਂ ਸ਼ਬਦ ਗਏ, ਜਲਾਦ ਦੇ ਮਨ ਚ ਆਇਆ ਕੋਈ ਸਵਾਲ ਕਰ ਲੈ। ਕਹਿੰਦਾ ਬਾਬਾ, ਤੇਰੇ ਚਿਹਰੇ ਤੇ ਨਾ ਨੂਰ ਹੈ, ਸਾਹਮਣੇ ਮੌਤ ਏ, ਤੈਨੂੰ ਦਿਸਦਾ ਨਹੀਂ ਪਿਆ, ਮੈਂ ਟੋਕਾ ਤੇਜ਼ ਪਿਆ ਕਰਨਾ, ਇਹਦੇ ਨਾਲ ਮੈਂ ਤੇਰੇ ਟੁਕੜੇ ਕਰਨੇ ਨੇ, ਇਹ ਕੋਈ ਕਹਾਣੀ ਨਹੀਂ, ਤੇਰੇ ਨਾਲ ਵਾਪਰਨ ਵਾਲਾ। ਕਹਿਣ ਲੱਗੇ ਮੈਂ ਖੁਸ਼ ਤਾਂ ਵਾਂ, ਇੱਥੇ ਚਾਂ ਤਿੰਨ ਕਬਿਤ ਨੇ। ਕਹਿਣ ਲੱਗੇ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਪ੍ਰਿੰਸੀਪਲ ਗੰਗਾ ਸਿੰਘ ਹੋਣਾ ਲਿਖੇ ਨੇ, ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਉਹ ਦਰਦ ਪਿਆਲੇ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਕਹਿੰਦੇ ਤੂੰ ਆ ਤਾਂ ਸਹੀ ਮੇਰੇ ਵੱਲ, ਤੂੰ ਬੰਦ ਕੱਟੇਗਾ, ਤੇ ਜਿਹਨੂੰ ਦਰਦ ਤੂੰ ਕਹਿਣਾ ਪਏ, ਜਿਹੜੇ ਟੋਕੇ ਦਾ ਮੈਨੂੰ ਡਰ ਦੇਣਾ ਪਏ, ਮੈਂ ਇਸ ਦਰਦ ਨੂੰ ਜਾਮ ਦੀ ਤਰ੍ਹਾਂ ਪੀ ਜਾਵਾਂਗਾ। ਜਲਾਦ ਨੇ ਕਿਹਾ, ਕਹਿੰਦਾ ਹੱਦ ਹੋ ਗਈ, ਕਿ ਇਹ ਕਿੱਥੋਂ ਤੁਸੀਂ ਸਿੱਖਿਆ ਵੀ ਬੰਦ ਕੱਟਣਾ ਪੀੜਾ ਵੀ ਦਰਦ ਦਾ ਪਿਆਲਾ ਹੈ, ਤੇ ਦਰਦ ਦਾ ਪਿਆਲਾ ਤੁਸੀਂ ਮਿੱਠਾ ਜਾਣ ਕੇ ਪੀ ਗਏ, ਤੁਹਾਨੂੰ ਡਰ ਕਿਉਂ ਨਹੀਂ ਲੱਗਦਾ? ਅੱਗੇ ਭਾਈ ਸਾਹਿਬ ਨੇ ਕਿਹਾ, ਸੂਲ ਸੁਰਾਈ ਖੰਜਰ ਪਿਆਲਾ ਜਿਸ ਨੇ ਆਗ ਸੁਣਾਇਆ ਏ, ਬਿੰਗ ਕਸਾਈਆਂ ਦਾ ਸਹਿਣਾ ਜਿੰਨੇ ਸਦ ਇਸ਼ਕ ਦਾ ਲਾਇਆ ਹੈ, ਉਹ ਉਸ ਮੁਰਸ਼ਦ ਦੇ ਚੇਲੇ ਆ, ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਕਹਿੰਦਾ ਮੈਂ ਉਸ ਬਾਪੂ ਦਾ ਪੁੱਤਰ ਹਾਂ ਜਿਨੇ ਆਪਣੇ ਪੁੱਤਰ ਸ਼ਹੀਦ ਕਰਵਾ ਕੇ ਕਿਹਾ ਸੀ ਸੂਲ ਸੁਰਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਜਲਾਦ ਸੱਚਮੁੱਚ ਕੰਬ ਗਿਆ, ਉਹਨੇ ਅਖੀਰ ਪੁੱਛਿਆ, ਕਹਿਣ ਲੱਗਾ ਬਾਬਾ ਤੈਨੂੰ ਬੰਦ ਕਟਾਉਣ ਦਾ ਦਰਦ ਨਹੀਂ, ਤੈਨੂੰ ਮੌਤ ਦਾ ਭੈ ਨਹੀਂ, ਮੈਂ ਹੈਰਾਨ ਹਾਂ ਤੂੰ ਕਿਸ ਮਿੱਟੀ ਦਾ ਬਣਿਆ। ਭਾਈ ਸਾਹਿਬ ਨੇ ਕਿਹਾ ਤੂੰ ਮੇਰੇ ਤੇ ਸਵਾਲ ਕਰੀ ਜਾਂਦਾ, ਮੈਂ ਤੇਰੇ ਤੋਂ ਪੁੱਛਾਂ? ਜਲਾਦ ਕਹਿੰਦਾ ਦੱਸੋ, ਕਹਿੰਦੇ ਬੰਦ ਬੰਦ ਕਟਾਉਣਾ ਬੜਾ ਮੁਸ਼ਕਲ ਹੈ, ਪਰ ਕੱਟਣ ਵਾਲੇ ਦਾ ਵੀ ਦਿਲ ਪੱਥਰ ਵਰਗਾ ਚਾਹੀਦਾ, ਕਿਉਂਕਿ ਪੱਥਰ ਦਿਲ ਤੋਂ ਬਿਨਾਂ ਬੰਦ ਬੰਦ ਨਹੀਂ ਕੱਟਿਆ ਜਾਂਦਾ। ਆਖਿਰ ਤੂੰ ਬੰਦ ਬੰਦ ਕੱਟਣ ਆਇਆ, ਹਿਸਿਆਰਾ ਬਣ ਕੇ ਆਇਆ, ਮੇਰੇ ਟੁਕੜੇ ਕਰਨ ਆਇਆ, ਤੈਨੂੰ ਕੀ ਮਿਲਣਾ? ਕਹਿਣ ਲੱਗਾ ਬਾਬਾ ਅਸਲੀਅਤ ਵੇ ਮੈਂ ਪੁਸ਼ਤੀ ਪੁਸ਼ਤ ਦਰ ਪੁਸ਼ਤ ਅਸੀਂ ਜਲਾਦ ਆ, ਤੇਰੇ ਮੈਂ ਟੁਕੜੇ ਕਰਾਂਗਾ, ਆਹ ਟੋਕਰੇ ਪਏ ਨੇ ਤੇਰੇ ਟੁਕੜੇ ਕਰ ਕਰਕੇ ਟੋਕਰੇ ਚ ਪਾਈ ਜਾਣਗੇ, ਤੇ ਜਦੋਂ ਸ਼ਾਮ ਤੱਕ ਤੇਰੇ ਪੂਰੇ ਤਨ ਦੇ ਟੁਕੜੇ ਨਾਲ ਮੈਂ ਟੋਕਰੇ ਭਰ ਦਿਆਂਗਾ, ਤੇ ਮੈਨੂੰ ਇੱਕ ਟੋਕਰੀ ਆਟੇ ਦੀ ਮਿਲੇਗੀ ਆਪਣੇ ਬੱਚਿਆਂ ਨੂੰ ਰੋਟੀ ਖਵਾਉਣ ਦੇ ਲਈ, ਮੈਨੂੰ ਆਹ ਕੁਛ ਮਿਲਣਾ, ਮੈਂ ਰੋਟੀ ਦੀ ਖਾਤਰ ਤੇਰੇ ਟੁਕੜੇ ਕਰ ਲੱਗਾ ਵਾਂ। ਭਾਈ ਸਾਹਿਬ ਅੱਸੇ ਕਹਿਣ ਲੱਗੇ, ਬਸ ਇੱਥੇ ਤੇਰੇ ਵਿੱਚ ਤੇ ਮੇਰੇ ਵਿੱਚ ਅੰਤਰ ਕਹਿ, ਤੂੰ ਰੋਟੀ ਦੀ ਖਾਤਰ ਟੁਕੜੇ, ਰੋਟੀ ਦੀ ਖਾਤਰ ਮੇਰੇ ਟੁਕੜੇ ਕਰਨਾ ਹੈ, ਤੂੰ ਟੁਕੜੇ ਕਰਕੇ ਟੋਕਰੇ ਚ ਮਾਸ ਪਾ ਕੇ ਘਰ ਨੂੰ ਜਾਏਗਾ, ਤੇ ਚੇਤੇ ਰੱਖੀ ਮੇਰੇ ਟੁਕੜੇ ਮਾਸ ਦੇ ਟੋਕਰੇ ਚ ਪਏ ਹੋਣਗੇ, ਮੇਰਾ ਅੰਦਰ ਵਾਲਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਬੈਠਾ ਹੋਵੇਗਾ। ਬਸ ਇੰਨਾ ਫਰਕ ਹੈ। ਅਖੀਰਲੇ ਉਹਨਾਂ ਸ਼ਬਦ ਕਹਿ ਸਨ, ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਨਾ ਵਾਂ, ਮੈਂ ਜੀਵਨ ਦਾ ਮੰਗਤ ਜਿਸ ਦਾ ਤਿਸ ਨੂੰ ਪਿਆਰ ਰਜਾਨਾ ਵਾਂ, ਉਹ ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਸੱਚ ਭਾਈ ਸਾਹਿਬ ਦੀ ਪਹਿਲਾ ਬੰਧ ਇੱਥੋਂ ਕੱਟਿਆ ਗਿਆ। ਕਹਿਣਾ ਸੌਖਾ ਗੁਰਮੁਖੋ, ਪਹਿਲਾ ਬੰਧ ਕੱਟਿਆ, ਅੰਜ ਜਿਵੇਂ ਖੂਨ ਦਾ ਪਰਨਾਲਾ ਵਗਣ ਲੱਗਾ ਹੈ, ਇੱਕ ਇੱਕ ਉਂਗਲਾਂ ਬੰਦ ਬੰਦ ਕੱਟੀ ਗਏ। ਭਾਈ ਸਾਹਿਬ ਨੇ ਸੁਖਮਨੀ ਸਾਹਿਬ ਸ਼ੁਰੂ ਕਰ ਦਿੱਤਾ। ਗੁਰਮੁਖੋ, ਪੂਰੇ ਦਾ ਪੂਰਾ ਸੁਖਮਨੀ ਸਾਹਿਬ ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਨੇ ਟੁਕੜੇ ਖੁੰਦਿਆਂ ਹੁੰਦਿਆਂ ਪੜ੍ਹ ਦਿੱਤਾ, ਤੇ ਉਹ ਬੰਦ ਕੱਟਣ ਲੱਗਾ, ਉਹਨੇ ਟੋਕਾ ਮਾਰਿਆ, ਤੇ ਭਾਈ ਸਾਹਿਬ ਦੀ ਰਸਨਾ ਤੋਂ ਸ਼ਲੋਕ ਤੋਂ ਬਾਅਦ ਅਸ਼ਟਪਦੀ ਸ਼ੁਰੂ ਹੋ ਗਈ। ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮਾਹੇ ਮਿਟਾਵੂ, ਸਿਮਰੋ ਜਾਸ ਬਿਸੰਪਰ ਏਕ ਹੈ, ਨਾਮ ਜਪਤ ਆਗੰਤ ਅਨੇਕ ਹੈ, ਵੇਦ ਪੁਰਾਣ ਸਿਮਰ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਖੀ ਏਕ ਹੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹ ਉਧਾਰੋ। ਜਦੋਂ ਪਹਿਲਾ ਪਦਾ ਪੜਿਆ, ਉਹਨੇ ਉਂਗਲੀਆਂ ਪੂਰੀਆਂ ਚਾਰ ਟੋਕਾ ਮਾਰ ਕੇ ਕੱਟੀਆਂ, ਤੇ ਉਹ ਸੀ ਨਹੀਂ ਆਈ, ਹਾਏ ਨਹੀਂ ਆਇਆ, ਪੂਰਾ ਪੰਜਾ ਕੱਟਿਆ ਗਿਆ, ਤੇ ਆਵਾਜ਼ ਆ ਰਹੀ ਸੀ, ਸੁਖ ਮਨੀ ਸੁਖ ਅੰਮ੍ਰਿਤ ਬ੍ਰਹਮ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਗੁਰਮੁਖੋ, ਬੰਦ ਬੰਦ ਕਟਾ ਦਿੱਤਾ, ਪਰ ਸਿੱਖੀ ਨੂੰ ਦਾਗ ਨਹੀਂ ਲੱਗਣ ਦਿੱਤਾ, ਸਮਾਂ ਸਮਾਪਤ ਹੈ। ਆਪ ਸਭ ਦਾ ਧੰਨਵਾਦ, ਤੇ ਮੇਰੀ ਇੱਕੋ ਬੇਨਤੀ, ਜੇ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਆਉਂਦਿਆਂ ਸਾਰ ਭਾਈ ਗੁਰਦਾਸ ਜੀ ਦਾ, ਮੈਂ ਵੈਸੇ ਪਹਿਲੀ ਵਾਰੀ ਆਪ ਜੀ ਦੇ ਦਰਸ਼ਨ ਕਰ ਰਿਹਾ, ਜੇ ਸ਼ਹੀਦਾਂ ਦਾ ਦਿਨ ਮਨਾਉਂਦੇ ਆ ਨਾ, ਤੇ ਆਪਾਂ ਵੀ ਗੁਰੂ ਨੂੰ ਮੰਨਣ ਲੱਗ ਪਈਏ। ਇੱਕ ਤਿਆਰ ਤਰੀਕਾ ਆਏ ਮੱਥੇ ਟੇਕੇ ਧਨ ਪਦਾਰਥ ਵੀ ਮੱਥਾ ਟੇਕਦੇ, ਇਹ ਵੀ ਇੱਕ ਤਰੀਕਾ ਹੈ, ਪਰ ਗੁਰਮੁਖੋ ਮੇਰੀ ਸਭ ਤੋਂ ਵੱਡੀ ਆਪ ਦੇ ਚਰਨਾਂ ਚ ਬੇਨਤੀ, ਜੇ ਆਪਾਂ ਸਿੱਖੀ ਨੂੰ ਅੰਦਰੋਂ ਕਮਾਈਏ, ਬਾਣੀ ਨਾਲ ਜੁੜੀਏ। ਸਾਰਿਆਂ ਦਾ ਧੰਨਵਾਦ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ, ਫਿਰ ਸਬੱਬ ਬਣੇਗਾ, ਤੇ ਜਿੰਨਾ ਸਮਾਂ ਆਪ ਜੀ ਕਹੋਗੇ, ਭਾਵੇਂ 2 ਘੰਟੇ 2.5 ਘੰਟੇ, ਕਰਾਣੀ ਕਥਾ ਗੁਰੂ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।